ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਸ਼ੰਤ ਜੋ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫਿਰ ਨਿਤ ਪ੍ਰਾਤ ਸਦ ਭੁਲਿਆ ਮੋਹ ਮਗਨ ਬਿਕਰਾਲ ਮਾਇਆ ਤਉ ਪਰ ਸਾਦੀ ਘੁਲਿਆ ਲੋਕ ਕਰਤ ਬੇਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾਢ ਭਵ ਜਲ ਫੇਰਿਆ ਲੋਕ ਕਰਤ ਬਿਖਾਰ ਬੇਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾਢ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਭਾਵ ਸੁਹਾਵੇ ਜਾਂ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸੁਭਾਗ ਪ੍ਰਾਪਤ ਹੋਇਆ ਕਿ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਾਹਿਬ ਜੀ ਨੇ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਉਸ ਹੁਕਮਨਾਮੇ ਦੀ ਵਿਚਾਰ ਅਸੀਂ ਰਲ ਮਿਲ ਕੇ ਕਰੀਏ। ਮੇਰੇ ਸਾਹਿਬ ਜੀ, ਅੱਜ ਜੋ ਹੁਕਮਨਾਮੇ ਦੀ ਬਖਸ਼ਿਸ਼ ਕਰ ਰਹੇ ਨੇ, ਜੈਤਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸ਼ੰਤ ਦੇ ਰੂਪ ਵਿੱਚ ਹੈ। ਪਹਿਲੇ ਸ਼ੰਤ ਦੀ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਮੁਬਾਰਕ ਬਾਣੀ ਅੰਦਰ, ਇਸ ਸ਼ਬਦ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਾਣੀ, ਜੇ ਤੂੰ ਅਗਰ ਜੀਵਨ ਵਿੱਚ ਸੁੱਖ ਚਾਹੁੰਦਾ ਤਾਂ ਫਿਰ ਸੁੱਖਾਂ ਦੇ ਦਾਤੇ ਦੇ ਨਾਲ ਸਾਂਝ ਪਾਈਂ, ਕਿਤੇ ਹੋਰ ਨਾ ਭਟਕਦਾ ਫਿਰੀ। ਜੀਵਨ ਵਿੱਚ ਸੁੱਖ ਉਸ ਵੇਲੇ ਹੋਵੇਗਾ ਜਦੋਂ ਸੁੱਖਾਂ ਦੇ ਦਾਤੇ ਨਾਲ ਸਾਂਝ ਪਾਏਗਾ, ਜਦੋਂ ਮਨੁੱਖ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ। ਜਦੋਂ ਕੋਈ ਬੰਦਿਆਂ ਦਾ ਆਸਰਾ ਭਾਲਦਾ ਹੋਰ ਥਾਵਾਂ 'ਤੇ ਭਟਕਦਾ ਅਤੇ ਉਹਦੇ ਜੀਵਨ ਦੀ ਭਟਕਣਾ ਕਦੇ ਨਹੀਂ ਮਿਟਦੀ। ਜਦੋਂ ਅਡੋਲ ਦੇ ਨਾਲ ਜੁੜਾਂਗੇ ਅਤੇ ਗੁਰੂ ਸਵਾਰਿਓ, ਇਹ ਮਨੁੱਖ ਵੀ ਅਡੋਲ ਹੋ ਜਾਏਗਾ। ਆਸਰਾ ਲੈਣਾ ਅਤੇ ਉਸ ਮਾਲਕ ਦਾ ਲੈ ਜਿਸ ਦਾ ਆਸਰਾ ਲਿਆ ਮੁੜ ਕੇ ਕਦੇ ਵੀ ਨਿਆਸਰੇ ਨਹੀਂ ਹੋਈਦਾ, ਉਸ ਦਾ ਆਸਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਿ ਕਾਗਜ਼ ਦਾ ਇੱਕ ਟੁਕੜਾ ਜੇ ਕਿਤੇ ਉਸ ਦੇ ਉੱਤੇ ਪਾਣੀ ਪੈ ਜਾਏ ਨਾ ਤਾਂ ਉਹ ਕਾਗਜ਼ ਗਲ ਜਾਂਦਾ। ਜ਼ਰੂਰੀ ਕਾਗਜ਼ਾਤ ਮਨੁੱਖ ਬੜੇ ਸੰਭਾਲ ਕੇ ਰੱਖਦਾ, ਕਿਤੇ ਇਸ ਨੂੰ ਪਾਣੀ ਨਾ ਲੱਗ ਜਾਏ, ਇਸ ਨੂੰ ਲੈਮੀਨੇਸ਼ਨ ਕਰਾਇਆ ਜਾਂਦਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ, ਪਾਣੀ ਦੀ ਬੂੰਦ ਪੈ ਗਈ ਅਤੇ ਕਾਗਜ਼ ਗਲ ਗਿਆ, ਪਰ ਜੇ ਕਿਤੇ ਉਸ ਨੂੰ ਕਿਰਤ ਸੰਬੰਧ ਜਲ ਮਦੈ ਸਾਵਧਾਨ ਹੈ, ਉਸੇ ਕਾਗਜ਼ ਨੂੰ ਕਿਤੇ ਆਸਰਾ ਮਿਲ ਜਾਏ ਘਿਓ ਦਾ, ਉਸ ਨੂੰ ਘਿਓ ਨਾਲ ਚੋਪੜ ਦਿੱਤਾ ਜਾਏ ਅਤੇ ਪਿਆਰਿਓ ਭਾਵੇਂ ਪਾਣੀ ਵਿੱਚ ਡੋਬ ਵੀ ਦਿਓ, ਉਹ ਪਾਣੀ ਕਾਗਜ਼ ਨੂੰ ਗਾਲ ਨਹੀਂ ਸਕੇਗਾ ਕਿਉਂਕਿ ਹੁਣ ਆਸਰਾ ਘਿਓ ਦਾ ਮਿਲ ਗਿਆ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੈ, ਕਿਰਤ ਸੰਬੰਧ ਜਲ ਮਦੈ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਤਨਕ ਚਿਨ ਗਜਾਰੈ। ਕਹਿੰਦੇ ਨੇ ਕਰੋੜਾਂ ਹੀ ਗੰਢਾਂ ਹੋਣ ਰੂੰਹਦੀਆਂ ਅਤੇ ਕਦੇ ਉਸ ਨੂੰ ਸਾੜਨ ਵਾਸਤੇ ਮਣਾਂ ਨੂੰ ਹੀ ਅੱਗ ਦੀ ਲੋੜ ਥੋੜ੍ਹੀ ਪੈਂਦੀ ਹੈ। ਇੱਕ ਛੋਟੀ ਜਿਹੀ ਚਿੰਗਾਰੀ ਹੋਵੇ ਨਾ ਅਤੇ ਸਾਰੇ ਹੀ ਰੂੰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਭਾਵੇਂ ਜਿੰਨਾ ਮਰਜ਼ੀ ਵੱਡਾ ਢੇਰ ਲੱਗਾ ਹੋਵੇ। ਜੈਸੇ ਕੋਟ ਭਾਰ ਤੂਲ ਤਨਕ ਚਿੰਗ ਜਾ ਰਹਿ, ਤੇਲ ਮੇਲ ਦੀਪਕ ਮੇਂ ਬਾਤੀ ਵਿਦਮਾਨ ਹੈ। ਅਤੇ ਜੇ ਉਸੇ ਹੀ ਰੂੰ ਦੀ ਨਿੱਕੀ ਜਿਹੀ ਬੱਤੀ ਵੱਟੀ ਉਸੇ ਰੂੰ ਦੀ, ਉਸ ਨੂੰ ਦੀਵੇ ਵਿੱਚ ਰੱਖਿਆ ਅਤੇ ਤੇਲ ਪਾ ਦਿੱਤਾ, ਹੁਣ ਉਸ ਬੱਤੀ ਨੂੰ ਅੱਗ ਲਾਈ ਗਈ, ਸਾਰੀ ਰਾਤ ਉਹ ਬੱਤੀ ਰੋਸ਼ਨੀ ਤਾਂ ਦਿੰਦੀ ਰਹੀ ਪਰ ਉਸ ਨੂੰ ਅੱਗ ਸਾੜ ਨਾ ਸਕੀ। ਕਾਰਨ ਕੀ ਸੀ ਕਿ ਆਸਰਾ ਮਿਲ ਗਿਆ ਤੇਲ ਦਾ। ਜੈਸੇ ਕੋਟ ਭਾਰ ਤੂਲ ਤਨਕ ਚਿਨ ਗਜਾਰੈ, ਤੇਲ ਮੇਲ ਦੀਪਕ ਮੇਂ ਬਾਤੀ ਵਿਦਮਾਨ ਹੈ। ਫਿਰ ਕਹਿਣ ਲੱਗੇ ਜੈਸੇ ਲੋਹੋ ਬੂਢ ਜਾਤ ਸਲਲ ਮੇਂ ਡਾਰਤ ਹੀ, ਇੱਕ ਨਿੱਕੀ ਜਿਹੀ ਸੂਈ ਪਾਣੀ ਵਿੱਚ ਰੱਖ ਦਿਓ, ਸਲਲ ਕਹਿੰਦੇ ਨੇ ਪਾਣੀ ਨੂੰ, ਨਿੱਕੀ ਜਿਹੀ ਸੂਈ ਰੱਖ ਦਿਓ ਅਤੇ ਉਹ ਵੀ ਡੁੱਬ ਜਾਏਗੀ, ਪਰ ਜੇ ਕਿਤੇ ਆਸਰਾ ਮਿਲ ਜਾਏ ਲੱਕੜੀ ਦਾ। ਜੈਸੇ ਲੋਹੋ ਬੂਢ ਜਾਤ ਸਲਲ ਮੇਂ ਡਾਰਤ ਹੀ, ਕਾਸਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਜੇ ਕਿਤੇ ਉਸ ਨੂੰ ਆਸਰਾ ਮਿਲ ਜਾਏ ਲੱਕੜੀ ਦਾ, ਤਾਂ ਭਾਵੇਂ ਜਿੱਡੀ ਮਰਜ਼ੀ ਵੱਡੀ ਨਦੀ ਗੰਗਾ, ਜਿੱਡਾ ਮਰਜ਼ੀ ਵੱਡਾ ਸਾਗਰ, ਉਸ ਲੋਹੇ ਨੂੰ ਡੋਬ ਨਹੀਂ ਸਕਦਾ। ਕਾਰਨ ਕੀ ਹੈ ਕਿ ਹੁਣ ਆਸਰਾ ਲੱਕੜੀ ਦਾ ਮਿਲ ਗਿਆ ਅਤੇ ਲੱਕੜੀ ਨੂੰ ਪਾਣੀ ਨੇ ਨਹੀਂ ਡੋਬਣਾ, ਕਿਉਂਕਿ ਇੱਕ ਇੱਕ ਆਪਣੀ ਬੂੰਦ ਦੇ ਕੇ ਇਸ ਨੂੰ ਪਾਲਿਆ। ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਦੇ ਵੀ ਪਾਣੀ ਲੱਕੜ ਨੂੰ ਨਹੀਂ ਡੋਬਦਾ। ਭਾਈ ਸਾਹਿਬ ਜੀ ਦਾ ਪਿਆਰਾ ਬਚਨ ਹੈ, ਪਾਣੀ ਕਾਠ ਨਾ ਡੋਬਈ, ਪਾਲੇ ਦੀ ਲੱਜੈ। ਕਹਿੰਦੇ ਹੁਣ ਇਸ ਨੂੰ ਪਾਲਿਆ ਹੋਇਆ, ਇਸ ਨੂੰ ਮੈਂ ਡੋਬਾਂ ਕਿਵੇਂ ਜਿਸ ਨੂੰ ਮੈਂ ਆਪ ਪਾਲਿਆ। ਜੇ ਕਿਤੇ ਡੋਬ ਦਿੱਤਾ ਤਾਂ ਮਿੱਤਰਤਾਈ ਦੀ ਲਾਜ ਨਹੀਂ ਰਹਿਣੀ, ਇਸ ਕਰਕੇ ਪਾਣੀ ਨਹੀਂ ਡੋਬਦਾ ਲੱਕੜੀ ਨੂੰ। ਅਤੇ ਜੇ ਕਿਤੇ ਲੋਹਾ ਵੀ ਨਾਲ ਆ ਗਿਆ ਨਾ, ਤਾਂ ਲੋਹੇ ਨੂੰ ਵੀ ਨਹੀਂ ਡੋਬੇਗਾ, ਕਿਉਂਕਿ ਹੁਣ ਮਿੱਤਰ ਦੇ ਨਾਲ ਭਾਵੇਂ ਦੁਸ਼ਮਣ ਵੀ ਆ ਗਿਆ ਇਹ ਵੀ ਤਰ ਜਾਏਗਾ। ਜੈਸੇ ਲੋਹੋ ਬੂਢ ਜਾਤ ਸਲਲ ਮੇਂ ਡਾਰਤ ਹੀ, ਕਾਸਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗ੍ਰਸੈ। ਕਹਿੰਦੇ ਨੇ ਇਸੇ ਤਰ੍ਹਾਂ ਹੀ ਮੌਤ ਰੂਪੀ ਜਮ ਹਰ ਵੇਲੇ ਸਾਰੇ ਸੰਸਾਰ ਨੂੰ ਇਹ ਗ੍ਰਸਦਾ ਜਾ ਰਿਹਾ। ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਕਹਿੰਦੇ ਨੇ, ਕਾਲ ਬਿਆਲ ਜੋ ਪਰਿਓ ਡੋਲੈ, ਮੁੱਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਕਹਿੰਦੇ ਨੇ ਪਤਾ ਨਹੀਂ ਕਿਹੜੇ ਵੇਲੇ ਇਸ ਨੇ ਤੈਨੂੰ ਗ੍ਰਸ ਲੈਣਾ, ਕਿਹੜੇ ਵੇਲੇ ਤੈਨੂੰ ਇਸ ਮੌਤ ਰੂਪੀ ਸੱਪ ਨੇ ਖਾ ਜਾਣਾ। ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਪਰ ਕਹਿਣ ਲੱਗੇ ਸਤਿਗੁਰ ਭੇਟਤ ਹੀ ਦਾਸਣ ਦਸਾਨ ਹੈ, ਕਿਤੇ ਆਸਰਾ ਮਿਲ ਜਾਏ ਗੁਰੂ ਦਾ। ਅਤੇ ਗੁਰੂ ਸਵਾਰਿਓ, ਜਿਹੜੇ ਜਮ ਹਰ ਵੇਲੇ ਭੈ ਬਣਿਆ ਰਹਿੰਦਾ ਜਮਾਂ ਦਾ, ਉਹ ਵੀ ਫਿਰ ਦਾਸ ਬਣ ਜਾਂਦੇ ਨੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਇਹ ਦੂਤ ਮੋਏ ਬਹੁ ਸੰਤਾਵਤ ਤੇ ਭਿਆਨਕ ਭਇਆ, ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਾਇਆ। ਕਹਿੰਦੇ ਨੇ ਆਪਣੇ ਮਾਲਕ ਕੋਲੋਂ ਸਾਨੂੰ ਬਚਾ ਲੈ, ਸ਼ਰਨ ਵਿੱਚ ਆ ਗਏ। ਕਿਉਂ? कि हुण आसरा मिल गया गुरू का। आसरा उस दा मिल गया जिहड़ा कदे न्यासरा नहीं होण दिंदा। साहिब श्री गुरु रामदास पातशाह जी का जदों मैं जीवन पढ़ना ना तो गुरु सवारियो उस वेले समझ आउंदी है कि जिन्हां ने अडोल दा आसरा लै लिया वह कदे डोलण नहीं जे देंदे। दुनिया दे लोग ये तो न्यासरे नूं कदे आसरा नहीं देंदे, ये तो सगों खुश होणगे वेख के। और ऐसा ही होया साहिब श्री गुरु रामदास पातशाह जी दे नाल। छोटी जी उम्र है तो माँ बाप का साया सिर तो उठ गया, कोई संभालण वाला नहीं। तो गुरु सवारियो नानी माँ नूं पता लग्या, नानी माँ बासरकियां तो गई तो जदों आपने दोते दी हालत वेखी तो उस वेले कहन लगे मैं हुण इस नूं इत्थे नहीं रहण देना। अपने दोते नूं उंगल लाई तो लै के चल पए लाहौर तो। अज शरीके वालिया ये नहीं आख्या कि नहीं ये साड़ी अंश है, साड़ा खून है, इत्थे रहेगा, असी इस दा सहारा बनांगे। नहीं, उस वेले सारे ही अंदरों बड़े खुश ने कि चलो चंगा होया वेड़ा खुला हो गया, चंगा होया जा रहा। ते पर गुरु सवारियो जिहड़े रब्बी रंग विच रंगे हुए सन कहिंदे ने उन्हां दे हिरदे अंदरों उन्हां दीआं अखां चों पाणी वह तुरिया। बड़ी सोहणी बात एक शायर ने कही है, कहिंदे ने कि जदों लै के नानी माँ तुरी तो उस वेले गलियां दे कख भी रो पए कि अज छोटा जिहा बच्चा इस नगर विचों यतीम हो के जा रहा है। तो उस वेले उस शायर ने कहा कि रुन्ने राह गलियां ने गच भर ले, रावी हंजुआ हार बनाण लगी, दया कौर दी जिंद यतीम हो के वेखी जदों लाहौर तो जाण लगी। मूँह जोड़ शरीका अज करे गल्लां, ए बेघर तुरिया ए बेजर तुरिया, दसे कौन पर अकल दे अन्या नूं ए लाहौर विचों अमृतसर तुरिया। कौन जाणदा सी, ये तो वह महान आत्मा जा रही है जिन्हें अमृतसर वसाणा है, कोई नहीं जाणदा। दसे कौन अकल दे अन्या नूं ए लाहौर विचों अमृतसर तुरिया, अरशकिया शरीकिया वेखना ही, एदी गल देवत्यां मननी है, रुड़ जानी है रावीए की जाने इन्हें आस ब्यास दी बननी है। गुरु सवारियो ये वो महान आत्मा सी ते जदों बासर के पहुँचते ने ना मेरे साहब जी, उस वेले सारे नगर दे लोग अफसोस करन वास्ते आए कि साढ़े नगर दा ए दोता अज यतीम हो के साढ़े नगर विच आया है। सारे अफसोस करन वास्ते आए ने ते उन्हां दे विच गुरु अमरदास पातशाह जी भी, वह भी आए पर उन्होंने सिर ते प्यार दिता, सिर ते हाथ रख्या ते बचन कहे सन। पहली नज़र दे विच प्रवान हो गए जदों वेख्या ना मेरे पातशाह जी ने, ते उन्होंने अंदर नूं पढ़ लिया। पहली नज़र दे विच प्रवान हो गए, पूर्ण कर्म प्यार पछाण लिया, पढ़न वालिया मथे दे लेख पढ़ ले, जानी जान ने जिंद नूं जान लिया। ते आख्या कि सिर ते प्यार दे के इदां कहण लगे, ये ना कहीं कि कोई नहीं घर मिलिया, कोई नहीं थां मिलिया। मेरिया बच्चा तू किते ये ना समझी कि अज मैं यतीम हो गया। एक समा ऐसा आना है कि तेरे बूहे तो लखां यतीमां नूं भोग ते मोख दा प्रशादा मिलना है। अज गुरु रामदास दे घर ते लखां ही लोग भोग ते मोख दा प्रशाद लै के जांदे ने। कहना पिया कि गुरु रामदास पातशाह तेरे नां वर्गा दुनिया ते नां कोई नहीं, तेरे थां वर्गा दुनिया ते थां भी कोई नहीं। डिठे सभे थां नहीं तुद जिहा। पर जदों उस दा आसरा लै लिया, सिर ते प्यार दे के इदां कहण लगे, ये ना जान कि कोई नहीं थां मिलिया जिथों लखां यतीमां नूं मिलू रोटी, रामदास सतगुर तेनू ना मिलिया। ये बख्शिश कर दित्ती गुरु ने। ते गुरु सवारियो जदों मनुख उस दा आसरा लैंदा, जदों गुरु दा आसरा लै लैंदा ना, ਤਾਂ ਫਿਰ ਗੁਰੂ ਕਦੇ ਵੀ ਨਿਆਸਰਾ ਨਹੀਂ ਆਉਣ ਦਿੰਦਾ, ਫਿਰ ਸਿਰ 'ਤੇ ਹੱਥ ਰੱਖਦਾ। ਆਪ ਕਿਰਤ ਕੀਤੀ ਮੇਰੇ ਪਾਤਸ਼ਾਹ ਜੀ ਨੇ, ਹੱਥੀਂ ਕਿਰਤ ਕਰਕੇ। ਇਹ ਨਹੀਂ ਤਾਂ ਛੋਟੀ ਜਿਹੀ ਉਮਰ ਹੋਵੇ ਨਾ ਅਤੇ ਮਾਂ ਬਾਪ ਸਿਰ 'ਤੇ ਨਾ ਆਉਣ, ਅਤੇ ਕਈ ਵਾਰੀ ਬੱਚੇ ਭੈੜੀ ਸੰਗਤ ਵਿੱਚ ਪੈ ਜਾਂਦੇ ਨੇ, ਹੋਰ ਭੈੜੀਆਂ ਆਦਤਾਂ ਸਿੱਖ ਜਾਂਦੇ ਨੇ, ਪਰ ਕਿਰਤ ਦਾ ਪੱਲਾ ਨਹੀਂ ਛੱਡਿਆ ਅਤੇ ਗੁਰੂ ਦਾ ਪੱਲਾ ਨਹੀਂ ਛੱਡਿਆ। ਤਾਂ ਹੀ ਤਾਂ ਕਿਹਾ ਸੀ ਕਦੇ ਨਾਨੀ ਮਾਂ ਨੇ, ਜਦੋਂ ਘੁੰਗਣੀਆਂ ਲੈ ਕੇ ਜਾਂਦੇ ਨੇ ਛੋਟੀ ਉਮਰ, ਅਤੇ ਇੱਕ ਸਾਧੂ ਮਿਲ ਪਿਆ, ਕਹਿਣ ਲੱਗਾ ਜੇਠਿਆ ਭੁੱਖ ਬੜੀ ਲੱਗੀ ਹੈ। ਅਤੇ ਉਸ ਵੇਲੇ ਇੱਕ ਮੁੱਠ ਘੁੰਗਣੀਆਂ ਦੀ ਦਿੱਤੀ ਉਸ ਸਾਧੂ ਨੂੰ, ਅਤੇ ਸਾਧੂ ਕਹਿਣ ਲੱਗਾ ਜੇਠਿਆ ਤੇਰਾ ਹੱਥ ਬੜਾ ਨਿੱਕਾ, ਮੇਰਾ ਸਰੀਰ ਪੇਟ ਬੜਾ ਵੱਡਾ, ਇਸ ਇੱਕ ਮੁੱਠੀ ਨਾਲ ਮੇਰਾ ਕੁਝ ਨਹੀਂ ਬਣਨਾ। ਅਤੇ ਮੇਰੇ ਦੀਨ ਦਿਆਲ ਸਤਿਗੁਰੂ ਜੀ ਨੇ ਸਾਰੀ ਪਰਾਤ ਹੀ ਉਹਦੀ ਝੋਲੀ ਵਿੱਚ ਪਾ ਦਿੱਤੀ। ਅੱਜ ਜਦੋਂ ਘਰ ਵਾਪਸ ਗਏ ਤਾਂ ਨਾਨੀ ਮਾਂ ਨੇ ਪੁੱਛ ਲਿਆ, ਕਹਿਣ ਲੱਗੀ ਬੇਟਾ ਅੱਜ ਦੀ ਵਟਕ ਕਿੱਥੇ ਹੈ? ਅਤੇ ਕਹਿਣ ਲੱਗੇ ਮਾਂ ਅੱਜ ਦੀ ਵਟਕ ਮੈਂ ਕਰਤਾਰ ਦੇ ਲੇਖੇ ਲਾ ਆਇਆ, ਅੱਜ ਦੀ ਵਟਕ ਉਸ ਮਾਲਕ ਦੇ ਲੇਖੇ ਲਾ ਆਇਆ। ਨਾਨੀ ਮਾਂ ਸਮਝ ਗਈ ਅਤੇ ਅੱਖਾਂ ਵਿੱਚ ਹੰਝੂ ਆ ਗਏ, ਗਲ ਵਿੱਚ ਪੱਲਾ ਪਾ ਕੇ ਨਾਨੀ ਮਾਂ ਨੇ ਅਰਦਾਸ ਕੀਤੀ ਸੀ। ਕਹਿਣ ਲੱਗੀ ਹੇ ਮੇਰੇ ਦਾਤਿਆ, ਜੇ ਇਸ ਬੱਚੇ ਨੂੰ ਤੂੰ ਏਡਾ ਵੱਡਾ ਜਿਗਰਾ ਦਿੱਤਾ ਅਤੇ ਇਹਨੂੰ ਭੰਡਾਰਾ ਵੀ ਏਡਾ ਵੱਡਾ ਦਈ, ਵੀ ਲੈਣ ਵਾਲੇ ਤਾਂ ਭਾਵੇਂ ਥੱਕ ਜਾਣ ਪਰ ਦੇਣ ਵਾਲਾ ਕਦੇ ਨਾ ਥੱਕੇ, ਏਡੀ ਮਹਾਨ ਬਖਸ਼ਿਸ਼ ਕਰ ਦਿੱਤੀ। ਤਾਂ ਗੁਰੂ ਸਵਾਰਿਓ, ਇਹ ਬਖਸ਼ਿਸ਼ ਉਦੋਂ ਹੁੰਦੀ ਹੈ ਜਦੋਂ ਅਸੀਂ ਉਸ ਮਾਲਕ ਦੇ ਨਾਲ ਜੁੜ ਜਾਈਏ ਜਿਹੜਾ ਦਾਤਾ ਕਦੇ ਵੀ ਨਿਆਸਰੇ ਨਹੀਂ ਆਉਣ ਦਿੰਦਾ। ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਜੈਤ ਸ੍ਰੀ ਰਾਗ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ, ਸ਼ੰਤ ਦੇ ਰੂਪ ਵਿੱਚ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਸ ਦੇ ਵਰਗਾ ਹੋਰ ਕੋਈ ਨਹੀਂ। ਅਤੇ ਸਾਹਿਬ ਜੀ ਕਹਿੰਦੇ ਨੇ ਉਸ ਦੀ ਪ੍ਰਾਪਤੀ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਦੁਆਰਾ ਉਸ ਦੇ ਨਾਲ ਮਿਲਿਆ ਜਾ ਸਕਦਾ ਹੈ।
ਸਲੋਕ ਉੱਚਾ ਆਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ।
ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਉਹ ਸਾਰਿਆਂ ਤੋਂ ਉੱਚਾ ਹੈ, ਅਗੰਮ ਹੈ, ਉਹ ਪਹੁੰਚ ਤੋਂ ਪਰੇ ਹੈ, ਉਹ ਬੇਅੰਤ ਹੈ, ਉਹਦਾ ਪਾਰਾਵਾਰ ਵੀ ਕੋਈ ਨਹੀਂ, ਔਰ ਉਸ ਨੂੰ ਇਹਨਾਂ ਸ਼ਬਦਾਂ ਦੇ ਨਾਲ ਕਥਿਆ ਨਹੀਂ ਜਾ ਸਕਦਾ। ਉਸ ਦੀ ਜੋ ਪਰਿਭਾਸ਼ਾ ਹੈ ਉਹ ਸ਼ਬਦਾਂ ਦੁਆਰਾ ਪੂਰਨ ਨਹੀਂ ਕੀਤੀ ਜਾ ਸਕਦੀ। ਕਹਿਣ ਨਾ ਜਾਈ ਅਕਥ, ਉਸ ਦੀ ਜੋ ਬਾਤ ਹੈ ਨਾ ਉਹ ਕਥ ਹੈ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਗੁਰੂ ਸਵਾਰਿਓ, ਉਸ ਮਾਲਕ ਦੀ ਜੋ ਸਿਫਤ ਸਲਾਹ ਹੈ ਉਹ ਕਥ ਹੈ।
ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ।
ਹੇ ਨਾਨਕ, ਆਖ ਉਸ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਜਿਹੜਾ ਇੰਨੀ ਸਮਰੱਥਾ ਰੱਖਦਾ। ਕਾਹਦੀ? ਕਿ ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਏ ਨਾ, ਉਸ ਨੂੰ ਆਪਣੀ ਸ਼ਰਨ ਵਿੱਚ ਲੈ ਲੈਂਦਾ, ਉਸ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ। ਉਸ ਮਾਲਕ ਦਾ ਐਸਾ ਬਿਰਧ ਹੈ, ਜੋ ਵੀ ਉਸ ਦੀ ਸ਼ਰਨ ਵਿੱਚ ਆਇਆ ਨਾ, ਅਤੇ ਉਹ ਮਾਲਕ ਐਸਾ ਹੈ ਕਿ ਉਸ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਔਰ ਕਦੇ ਵੀ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਉਣ ਦਿੰਦਾ। ਭਾਵੇਂ ਕੋਈ ਬੰਦਾ ਪਾਪੀ ਵੀ ਉਹਦੀ ਸ਼ਰਨ ਵਿੱਚ ਆ ਗਿਆ ਨਾ, ਜਿਸ ਨੂੰ ਹੋਰ ਕਿਤੇ ਨਹੀਂ ਢੋਈ ਮਿਲਦੀ, ਅਗਰ ਉਹ ਵੀ ਮਾਲਕ ਦੀ ਸ਼ਰਨ ਵਿੱਚ ਆ ਗਿਆ ਤਾਂ ਗੁਰੂ ਸਵਾਰਿਓ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਗੁਰੂ ਸਵਾਰਿਓ ਉਹ ਵੀ ਨਿਰਮਲ ਹੋ ਜਾਂਦਾ ਜਿਹੜਾ ਉਸ ਦੀ ਸ਼ਰਨ ਵਿੱਚ ਆ ਗਿਆ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਉਹ ਤੇ ਪਾਪੀਆਂ ਦੇ ਵੀ ਪਰਦੇ ਢੱਕ ਲੈਂਦਾ ਜਿਹੜਾ ਉਸ ਦੀ ਸ਼ਰਨ ਵਿੱਚ ਆ ਗਿਆ।
ਸ਼ੰਤ ਜੋ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ।
ਇੱਕ ਤਰਲਾ ਹੈ, ਅਰਦਾਸ ਹੈ ਕਿ ਹੇ ਵਾਹਿਗੁਰੂ, ਜਿਉਂ ਵੀ ਜਾਣਦੇ ਹੋ ਤੁਸੀਂ ਰੱਖ ਲਓ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਡੇ ਔਗਣਾਂ ਵੱਲ ਨਾ ਵੇਖਿਆ ਜੇ, ਤੁਸੀਂ ਆਪਣੇ ਬਿਰਧ ਅਨੁਸਾਰ ਕਿਰਪਾ ਕਰੋ, ਤੁਹਾਡੀ ਸ਼ਰਨ ਵਿੱਚ ਆਏ ਹਾਂ ਅਤੇ ਸ਼ਰਨ ਆਇਆਂ ਦੀ ਲਾਜ ਰੱਖ ਲਓ, ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ।
ਕੇਤੇ ਗਨੋ ਅਸੰਖ ਅਵਗਲ ਮੇਰਿਆ।
ਹੇ ਵਾਹਿਗੁਰੂ, ਸਾਡੇ ਵਿੱਚ ਤਾਂ ਇੰਨੇ ਕੁ ਔਗਣ ਨੇ ਕਿ ਉਹ ਕਿਸੇ ਗਿਣਤੀ ਵਿੱਚ ਨਹੀਂ ਆ ਸਕਦੇ। ਅਸੰਖਾ ਹੀ ਔਗਣ ਹਨ ਸਾਡੇ ਵਿੱਚ, ਹਮ ਅਵਗੁਣ ਭਰੇ, ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਪਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਹੇ ਵਾਹਿਗੁਰੂ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਅਸੀਂ ਇੰਨੇ ਕੁ ਔਗਣਾਂ ਦੇ ਭਰੇ ਹੋਏ ਹਾਂ ਕਿ ਸਾਡੇ ਔਗਣ ਤਾਂ ਗਿਣੇ ਹੀ ਨਹੀਂ ਜਾ ਸਕਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਕਹਿੰਦੇ ਨੇ, ਹੇ ਵਾਹਿਗੁਰੂ, ਤੇਰੇ ਵਰਗਾ ਖਸਮ ਕੋਈ ਨਹੀਂ, ਤੇਰੇ ਵਰਗਾ ਮਾਲਕ ਕੋਈ ਨਹੀਂ, ਮੇਰੇ ਵਰਗਾ ਅਨਾਥ ਕੋਈ ਨਹੀਂ, ਤੇਰੇ ਵਰਗਾ ਦਾਨੀ ਕੋਈ ਨਹੀਂ ਅਤੇ ਮੇਰੇ ਵਰਗਾ ਭਿਖਾਰੀ ਵੀ ਕੋਈ ਨਹੀਂ, ਅਸੀਂ ਤਾਂ ਔਗਣਾਂ ਦੇ ਭਰੇ ਹੋਏ ਹਾਂ। ਤੋਸੋ ਨਾ ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਇਆਵਾਨ ਕੋਈ ਨਹੀਂ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨੀ ਨਾ ਤੋਸੋ ਵਿਚਾਰੀ, ਮੇਰੇ ਵਰਗੇ ਗਿਆਨਵਾਨ, ਮੈਂ ਤਾਂ ਅਗਿਆਨਤਾ ਦਾ ਭਰਿਆ ਹੋਇਆ ਹਾਂ, ਅਤੇ ਤੇਰੇ ਵਰਗਾ ਵਿਚਾਰਵਾਨ ਕੋਈ ਨਹੀਂ, ਮੈਂ ਤਾਂ ਅਗਿਆਨੀ ਹਾਂ, ਮੈਨੂੰ ਕਿਸੇ ਤਰ੍ਹਾਂ ਦੀ ਵੀ ਸਮਝ ਨਹੀਂ। ਮੋਸੋ ਅਗਿਆਨੀ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ ਪਾਵਣ ਨਾ ਤੋਸਰ। ਹੇ ਵਾਹਿਗੁਰੂ, ਤੇਰੇ ਵਰਗਾ ਤਾਂ ਪਾਵਨ ਕੋਈ ਨਹੀਂ, ਪਵਿੱਤਰ ਕੋਈ ਨਹੀਂ, ਅਤੇ ਮੇਰੇ ਵਰਗਾ ਪਾਪੀ ਕੋਈ ਨਹੀਂ। ਮੋਸੋ ਨਾ ਪਤਤ ਪਾਵਣ ਨਾ ਤੋਸਰ, ਮੋਸੋ ਬੇਕਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਤਾਂ ਵਕਾਰੀ ਬੰਦਾ ਕੋਈ ਨਹੀਂ, ਮੈਂ ਤਾਂ ਵਕਾਰਾਂ ਦਾ ਭਰਿਆ ਹੋਇਆ, ਅਤੇ ਤੇਰੇ ਵਰਗਾ ਪਰ ਉਪਕਾਰ ਕਰਨ ਵਾਲਾ ਵੀ ਹੋਰ ਕੋਈ ਨਜ਼ਰ ਨਹੀਂ ਆਉਂਦਾ। ਮੋਸੋ ਬੇਕਾਰੀ ਨਾ ਤੋਸੋ ਉਪਕਾਰੀ, ਮੇਰੇ ਹੈ ਅਵਗਣ ਤੂੰ ਗੁਣ ਸਾਗਰ। ਇਹ ਵਾਹਿਗੁਰੂ, ਮੈਂ ਤਾਂ ਸਾਰਾ ਹੀ ਔਗਣਾਂ ਦਾ ਭਰਿਆ ਹੋਇਆ ਹਾਂ, ਪਰ ਤੂੰ ਤਾਂ ਗੁਣਾਂ ਦਾ ਸਾਗਰ ਹੈ। ਜਾਤ ਰਸਾਤਲ ਓਟ ਤੁਹਾਰੀ, ਕਹਿੰਦੇ ਨੇ ਨਰਕਾਂ ਵਾਲੇ ਪਾਸੇ ਜਾਂਦਿਆਂ ਨੂੰ ਵਾਹਿਗੁਰੂ ਕਿਰਪਾ ਕਰਕੇ ਬਚਾ ਲਓ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਇਸ ਮੁਬਾਰਕ ਪਾਤਸ਼ਾਹ ਜੀ ਪੰਗਤੀਆਂ ਅੰਦਰ ਵੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਅਸੰਖ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗੁਣ ਮੇਰਿਆ। ਕਹਿੰਦੇ ਨੇ ਮੇਰੇ ਤੇ ਔਗਣ ਗਿਣੇ ਹੀ ਨਹੀਂ ਜਾ ਸਕਦੇ।
ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਾਤ ਸਾਧ ਭੁੱਲਿਆ।
ਕਹਿੰਦੇ ਨੇ ਅਸੰਖ ਅਵਗੁਣ ਖਤੇ ਫੇਰੇ, ਭਾਵ ਖਤੇ ਤੋਂ ਭਾਵ ਹੈ ਪਾਪ। ਕਹਿੰਦੇ ਨੇ ਅਸੀਂ ਸਾਡੇ ਵਿੱਚ ਅਨੇਕਾਂ ਹੀ ਔਗਣ ਨੇ, ਪਰ ਅਸੀਂ ਫਿਰ ਵੀ ਵਾਰ ਵਾਰ ਪਾਪ ਕਰਦੇ ਹਾਂ, ਵਾਰ ਵਾਰ ਪਾਪ ਕਰਦੇ ਹਾਂ, ਔਰ ਪਾਪ ਕਰਕੇ ਨਿਤ ਪ੍ਰਤ ਸਦ ਭੁੱਲੀਏ। ਹੇ ਵਾਹਿਗੁਰੂ, ਅਸੀਂ ਤਾਂ ਪਾਪ ਕਰਕੇ ਤਾਂ ਫਿਰ ਭੁੱਲ ਜਾਂਦੇ ਹਾਂ, ਅੱਗੋਂ ਫਿਰ ਨਵੇਂ ਸਿਰੇ ਸ਼ੁਰੂ ਕਰ ਦਿੰਦੇ ਹਾਂ। ਹੇ ਵਾਹਿਗੁਰੂ, ਤੁਸੀਂ ਕਿਰਪਾ ਕਰੋ, ਸਾਨੂੰ ਪਾਪੀਆਂ ਨੂੰ ਰੱਖ ਲਓ।
ਮੋਹ ਮਗਨ ਬਿਕਰਾਲ ਮਾਇਆ, ਤੋ ਪਰ ਸਾਦੇ ਘੁਲਿਆ।
ਕਾਰਨ ਕੀ ਹੈ ਕਿ ਅਸੀਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਾਂ। ਇਹ ਮਾਇਆ ਦਾ ਜਿਹੜਾ ਡਰਾਉਣਾ ਭਿਆਨਕ ਰੂਪ ਹੈ, ਅਸੀਂ ਉਹਦੇ ਵਿੱਚ ਫਸ ਗਏ। ਪਰ ਹੇ ਵਾਹਿਗੁਰੂ, ਆਪਣੇ ਯਤਨਾਂ ਨਾਲ ਨਿਕਲ ਨਹੀਂ ਸਕਦੇ, ਜੇ ਕਿਤੇ ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਹੋ ਜਾਏ ਨਾ, ਤਾਂ ਫਿਰ ਇਸ ਮਾਇਆ ਤੋਂ ਵੀ ਬਚਿਆ ਜਾ ਸਕਦਾ। ਕੋਈ ਭਾਗਾਂ ਵਾਲੇ ਨੇ ਜਿਹੜੇ ਬਚਦੇ ਨੇ, ਕਹਿੰਦੇ ਨੇ ਮੇਰੇ ਸਾਹਿਬ ਜੀ ਬਾਣੀ ਵਿੱਚ ਕਿ ਮਾਇਆ ਜੋ ਹੈ ਨਾ, ਇਹ ਤਾਂ ਐਸੀ ਹੈ ਕਿ ਜਿਹੜੀ ਬਿਨਾਂ ਦੰਤਾਂ ਤੋਂ ਹੀ ਸਾਰੇ ਸੰਸਾਰ ਨੂੰ ਖਾਈ ਜਾ ਰਹੀ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜੱਗ ਖਾਇਆ। ਪਰ ਕੁਝ ਐਸੇ ਵੀ ਹਨ ਜਿਹੜੇ ਬਚ ਜਾਂਦੇ ਨੇ, ਉਹ ਕੌਣ ਨੇ? ਮਨਮੁਖ ਖਾਧੇ ਗੁਰਮੁਖ ਉਭਰੇ, ਭਾਵ ਬਚ ਗਏ ਜਿਹਨੇ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਚਿੱਤ ਜੋੜ ਲਿਆ ਨਾ ਗੁਰੂ ਸਵਾਰਿਓ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ। ਇਹੀ ਕਾਰਨ ਹੈ ਕਬੀਰ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਮੇਰੇ 'ਤੇ ਵੀ ਆਈ ਬੜੇ ਭੇਸ ਬਣਾ ਬਣਾ ਕੇ, ਪਰ ਮੇਰੇ ਮਾਲਕ ਨੇ ਮੈਨੂੰ ਬਚਾ ਲਿਆ। ਕਬੀਰ ਆਈ ਮੁਝੇ ਪੈਨਕ ਕਰੇ ਕਰ ਭੇਸ, ਹਮ ਰਾਖੇ ਗੁਰੇ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਨੇ ਮੈਨੂੰ ਅਤੇ ਮੇਰੇ ਗੁਰੂ ਨੇ ਬਚਾ ਲਿਆ ਇਹਦੇ ਕੋਲੋਂ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਕਹਿੰਦੇ ਨੇ ਇਹ ਬੜੇ ਯਤਨ ਕਰਦੀ ਹੈ ਠੱਗਣ ਦੇ। ਇੱਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰਾਂ ਬਾਟ, ਕਹਿੰਦੇ ਨੇ ਇੱਕ ਕਬੀਰ ਐਸਾ ਕਿ ਗੁਰੂ ਦੀ ਕਿਰਪਾ ਦੇ ਨਾਲ ਇਸ ਨੂੰ ਮਾਇਆ ਨਾ ਲੁੱਟ ਸਕੀ ਨਾ ਠੱਗ ਸਕੀ। ਕਹਿੰਦੇ ਨੇ ਜਿਨ ਕੀਨੀ ਬਾਰਾਂ ਬਾਟ, ਕਹਿੰਦੇ ਨੇ ਕਬੀਰ ਜੀ ਨੇ ਤਾਂ 12 ਟੋਟੇ ਕਰਕੇ ਮਾਇਆ ਦੇ ਸੁੱਟ ਦਿੱਤੇ, ਭਾਵ ਮਾਇਆ ਨੇੜੇ ਨਹੀਂ ਢੁੱਕਦੀ। ਜਿਸ 'ਤੇ ਮਾਲਕ ਦੀ ਕਿਰਪਾ ਹੋਵੇ ਨਾ ਉਹਦੇ ਨੇੜੇ ਮਾਇਆ ਨਹੀਂ ਆਉਂਦੀ। ਇੱਥੇ ਵੀ ਸਾਹਿਬ ਜੀ ਇਹ ਬਖਸ਼ਿਸ਼ ਕਰ ਰਹੇ ਨੇ ਕਿ ਹੇ ਵਾਹਿਗੁਰੂ, ਇਹ ਏਡੀ ਭਿਆਨਕ ਹੈ, ਇਹ ਤਾਂ ਗ੍ਰਸਦੀ ਏ, ਬਾਰ ਬਾਰ ਘੇਰਦੀ ਏ, ਪਰ ਜੇ ਕਿਤੇ ਤੁਹਾਡੀ ਬਖਸ਼ਿਸ਼ ਹੋ ਜਾਏ ਨਾ ਤਾਂ ਤੁਹਾਡੀ ਕਿਰਪਾ ਦੇ ਨਾਲ ਇਹਦੇ ਤੋਂ ਬਚਿਆ ਜਾ ਸਕਦਾ ਹੈ।
ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨੇਰਹੂ ਤੇ ਨੇਰਿਆ।
ਲੋਕ ਕਰਤ ਲੁੱਕ ਕੇ ਬੇਕਾਰ ਬਿਖੜੇ, ਕਹਿੰਦੇ ਨੇ ਕਿ ਲੁੱਕ ਕੇ ਬੰਦਾ ਔਖੇ ਔਖੇ ਮਾੜੇ ਕਰਮ ਕਰਦਾ, ਪਰ ਸਮਝਦਾ ਕਿ ਮੈਨੂੰ ਕੋਈ ਨਹੀਂ ਵੇਖਦਾ। ਹੱਟ ਪਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ 'ਤੇ ਕਹਾਂ ਛੁਪਾਵੈ। ਉਸ ਮਾਲਕ ਤੋਂ ਕੁਝ ਨਹੀਂ ਲੁਕਿਆ ਹੋਇਆ, ਉਹ ਸਾਰੇ ਥਾਵਾਂ 'ਤੇ ਹੀ ਵੇਖ ਰਿਹਾ ਹੈ। ਅਤੇ ਸਾਹਿਬ ਜੀ ਕਹਿੰਦੇ ਨੇ ਕਿ ਬੰਦਾ ਲੁੱਕ ਕੇ ਔਖੇ ਔਖੇ ਵਕਾਰ ਵੀ ਕਰਦਾ ਹੈ।
ਬਿਲਵੰਤ ਨਾਨਕ ਦਇਆ ਧਾਰ, ਕਾੜ ਭਵ ਜਲ ਫੇਰਿਆ।
ਹੇ ਨਾਨਕ ਆਖ, ਜੇ ਤੁਸੀਂ ਕਿਰਪਾ ਕਰੋ ਨਾ ਤਾਂ ਤੁਹਾਡੀ ਕਿਰਪਾ ਦੁਆਰਾ ਇਸ ਭਵ ਜਲ 'ਚੋਂ, ਇਸ ਸੰਸਾਰ ਰੂਪੀ ਸਾਗਰ ਵਿੱਚੋਂ, ਇਸ ਮਾਇਆ ਦੇ ਸਾਗਰ ਵਿੱਚੋਂ ਨਿਕਲਿਆ ਜਾ ਸਕਦਾ ਹੈ। ਜਿਨ੍ਹਾਂ 'ਤੇ ਤੁਹਾਡੀ ਕਿਰਪਾ ਹੋ ਗਈ ਉਹਨਾਂ ਨੂੰ ਤੁਸੀਂ ਇਸ ਸਾਗਰ ਵਿੱਚੋਂ ਬਾਹ ਫੜ ਕੇ ਕੱਢ ਲਿਆ।
ਸਲੋਕ ਨਿਰਤ ਨਾ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ।
ਨਿਰਤ ਤੋਂ ਭਾਵ ਹੈ ਨਿਰਣਾ, ਨਿਰਣਾ ਨਹੀਂ ਕੀਤਾ ਜਾ ਸਕਦਾ ਕਿ ਉਸ ਪਰਮਾਤਮਾ ਦੇ ਕਿੰਨੇ ਕੁ ਔਗਣ ਨੇ। ਜਿਹਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀਂ ਲਹੀ ਹੈ। ਤੇਰੇ ਗੁਣਾਂ ਦਾ ਤਾਂ ਗਾਇਣ ਕੀਤਾ ਹੀ ਨਹੀਂ ਜਾ ਸਕਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਕਿ ਉਸ ਮਾਲਕ ਦੇ ਇੰਨੇ ਗੁਣ ਨੇ, ਉਹਨਾਂ ਦਾ ਨਿਰਣਾ ਹੀ ਨਹੀਂ ਕੀਤਾ ਜਾ ਸਕਦਾ।
ਨਾਨਕ ਕੀ ਬੇਨੰਤਿਆ ਮਿਲਾਇਨ ਥਾਵੇ ਥਾਉ।
ਹੇ ਨਾਨਕ ਆਖ, ਮੇਰੀ ਅਤੇ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਹੈ ਕਿ ਮੈਨੂੰ ਨਥਾਵੇਂ ਨੂੰ ਵੀ ਆਪਣੇ ਚਰਨਾਂ ਵਿੱਚ ਥਾਂ ਦੇ, ਤੇਰੇ ਚਰਨਾਂ ਦਾ ਆਸਰਾ ਭਾਲਦੇ ਹਾਂ। ਅਰਦਾਸ ਬੇਨਤੀ ਹੈ ਕਿ ਆਪਣੇ ਚਰਨਾਂ ਵਿੱਚ ਟਿਕਾਣੇ ਦੀ ਬਖਸ਼ਿਸ਼ ਕਰ ਦਿਓ।
ਸ਼ੰਤ ਦੂਸਰ ਨਾਹੀ ਠਾਉ ਕਾ ਪਹ ਜਾਈਆ।
ਹੇ ਵਾਹਿਗੁਰੂ, ਤੇਰੇ ਤੋਂ ਸਵਾ ਹੋਰ ਕੋਈ ਟਿਕਾਣਾ ਹੀ ਨਹੀਂ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿੰਦਰ, ਆਣ ਨਾ ਬੀਆ ਤੇਰੀ ਸੰਸਰ। ਹੇ ਵਾਹਿਗੁਰੂ, ਤੇਰੇ ਬਰਾਬਰ ਦਾ ਹੋਰ ਹੈ ਹੀ ਕੋਈ ਨਹੀਂ, ਅਤੇ ਤੈਨੂੰ ਛੱਡ ਕੇ ਅਸੀਂ ਹੋਰ ਕਿਸ ਥਾਂ 'ਤੇ ਜਾਈਏ।
ਆਠ ਪਹਿਰ ਕਰ ਜੋੜਾ ਸੋ ਪ੍ਰਭ ਧਿਆਈ ਆ।
ਅੱਠੇ ਹੀ ਪੈਰ ਹੱਥ ਜੋੜ ਕੇ ਅਰਦਾਸ ਬੇਨਤੀ ਕਰਕੇ ਉਸ ਮਾਲਕ ਨੂੰ ਹੀ ਚੇਤੇ ਕਰਨਾ ਚਾਹੀਦਾ ਹੈ।
ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈ ਆ।
ਭਾਈ, ਜਿਹੜੇ ਉਸ ਆਪਣੇ ਪ੍ਰਭੂ ਨੂੰ ਹਰ ਵੇਲੇ ਧਿਆਉਂਦੇ ਨੇ ਨਾ, ਅਤੇ ਮਨਹੇ ਚਿੰਦਿਆ ਭਾਵ ਜੋ ਵੀ ਮਨ ਮੰਗਦਾ ਉਹ ਹੀ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਮਨਹੇ ਚਿੰਦਿਆ ਪਾਈ ਹੈ, ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰ ਪਾਸ। ਪਰ ਜਿਹੜੇ ਹਰ ਵੇਲੇ ਉਸ ਮਾਲਕ ਨੂੰ ਚੇਤੇ ਕਰਦੇ ਨੇ ਨਾ, ਉਹ ਜੋ ਵੀ ਮੰਗਦੇ ਨੇ, ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ, ਉਹੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ।
ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਆ।
ਤਜ ਮਾਨ ਮੋਹ ਵਿਕਾਰ ਦੂਜਾ, ਭਾਵ ਕਿ ਅੰਦਰੋਂ ਹਉਮੈ ਅਤੇ ਹੰਕਾਰ ਨੂੰ ਛੱਡ ਕੇ ਇੱਕ ਪਾਸੇ ਕਰਕੇ, ਮਾਣ ਨੂੰ ਇੱਕ ਪਾਸੇ ਕਰਕੇ, ਜਿਹੜੇ ਵਿਕਾਰ ਨੇ ਜਿਹੜੇ ਮਨੁੱਖ ਨੂੰ ਮਾਲਕ ਵਾਲੇ ਪਾਸੇ ਤੁਰਨ ਨਹੀਂ ਦਿੰਦੇ, ਸਾਹਿਬ ਜੀ ਕਹਿੰਦੇ ਨੇ ਉਹਨਾਂ ਵਿਕਾਰਾਂ ਤੋਂ ਇੱਕ ਪਾਸੇ ਹੋ ਕੇ, ਤਜ ਮਾਣ ਮੋਹ ਵਿਕਾਰ ਦੂਜਾ ਇੱਕ ਸਿਉਂ ਲਿਵ ਲਾਈਐ। ਕਹਿੰਦੇ ਨੇ ਉਸ ਇੱਕ ਪਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਕਰੀਏ।
ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ।
ਕਹਿੰਦੇ ਨੇ ਆਪਣਾ ਮਨ ਵੀ ਆਪਣਾ ਤਨ ਵੀ ਗੁਰੂ ਅੱਗੇ ਅਰਪਣ ਕਰ ਦੇਈ, ਉਸ ਮਾਲਕ ਅੱਗੇ ਅਰਪਣ ਕਰ ਦੇਈ। ਆ ਜਦੋਂ ਤੁਸੀਂ ਰੋਜ਼ ਮੱਥਾ ਟੇਕਦੇ ਹੋ ਨਾ, ਅਤੇ ਆਪਣਾ ਤਨ ਗੁਰੂ ਅੱਗੇ ਅਰਪਣ ਕਰਨੇ ਆ। ਪਹਿਲਾਂ ਆਇਆ ਮਨੁੱਖ ਅਤੇ ਆਪਣਾ ਤਨ ਗੁਰੂ ਅੱਗੇ ਅਰਪਣ ਕਰ ਦਿੱਤਾ, ਢਹਿ ਪਿਆ ਉਸ ਦੇ ਦਰ 'ਤੇ, ਆਪਣਾ ਤਨ ਝੁਕਾ ਦਿੱਤਾ ਗੁਰੂ ਦੇ ਅੱਗੇ ਕਿ ਹੇ ਵਾਹਿਗੁਰੂ ਮੈਂ ਆਪਣਾ ਤਨ ਤੇਰੇ ਅੱਗੇ ਅਰਪਣ ਕੀਤਾ। ਅਤੇ ਕੇਵਲ ਤਨ ਅਰਪਣ ਕਰਤਾ ਕੀ ਨਾ ਰਹਿ ਜਾਈਏ ਗੁਰੂ ਸਵਾਰਿਓ, ਗੱਲ ਉਦੋਂ ਬਣੇਗੀ ਜਦੋਂ ਮਨ ਵੀ ਅਰਪਣ ਕਰ ਦਿਆਂਗੇ। ਤਨ ਇਸ ਕਰਕੇ ਰੋਜ਼ ਝੁਕਾਉਣਾ ਕਿ ਤਨ ਝੁਕਾਉਂਦਿਆਂ ਝੁਕਾਉਂਦਿਆਂ ਇੱਕ ਦਿਨ ਮਨ ਵੀ ਝੁਕਾਉਣ ਦੀ ਜਾਚ ਆ ਜਾਏ, ਆਪਣਾ ਮਨ ਵੀ ਗੁਰੂ ਅੱਗੇ ਅਰਪਣ ਕਰੀਏ। ਅਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਵੀ ਆਪਣਾ ਮਨ ਵੀ ਤਨ ਵੀ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲੀ ਮਿਟਾਈਐ। ਆਪਣਾ ਆਪਾ ਅੰਦਰੋਂ ਹਉਮੈ ਨੂੰ ਮਿਟਾ ਦਈਏ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ।
ਹੇ ਨਾਨਕ ਆਖ, ਵਾਹਿਗੁਰੂ ਜਿਹਦੇ 'ਤੇ ਤੁਸੀਂ ਕਿਰਪਾ ਕਰਦੇ ਹੋ ਨਾ, ਜਿਨ੍ਹਾਂ 'ਤੇ ਤੁਹਾਡੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਸਦਾ ਥਿਰ ਰਹਿਣ ਵਾਲੇ ਨਾਮ ਦੇ ਵਿੱਚ ਉਹ ਹੀ ਲੀਨ ਹੋ ਸਕਦੇ ਹਨ ਜਿਨ੍ਹਾਂ 'ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ।
ਸਲੋਕ ਰੇ ਮਨ ਤਾ ਕਉ ਧਿਆਈ ਸਭ ਵਿਦ ਜਾ ਕੈ ਹਾਥ।
ਇਸ ਸਲੋਕ ਅੰਦਰ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮਨਾ, ਰੇ ਮਨ ਤਾਂ ਕੋ ਧਿਆਈ ਹੈ ਸਭ ਵਿਦ ਜਾ ਕੇ ਹਾਥ। ਉਸ ਮਾਲਕ ਨੂੰ ਚੇਤੇ ਕਰੀਏ ਜਿਹਦੇ ਕੋਲ ਸਾਰੀਆਂ ਹੀ ਜੁਗਤੀਆਂ ਨੇ। ਦਾਸ ਦੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਉਹ ਬਚਨ ਕਰਿਆ ਕਰਦੇ ਸਨ। ਉਹ ਕਹਿੰਦੇ ਨੇ ਕਿ ਚੇਤੇ ਉਸ ਨੂੰ ਕਰੀਏ ਜਿਹੜਾ ਸਾਰੇ ਗੁਣਾਂ ਵਿੱਚ ਹੀ ਅੱਗੇ ਹੋਵੇ, ਅਤੇ ਸੇਵਾ ਉਹਦੀ ਕਰਨੀ ਹੈ ਜਿਹੜਾ ਪਿੱਛੇ ਹੈ, ਜਿਹੜਾ ਕਮਜ਼ੋਰ ਹੈ। ਚੇਤੇ ਉਸ ਨੂੰ ਕਰਨਾ ਜਿਹੜਾ ਅੱਗੇ ਹੈ। ਕੋਈ ਬੰਦਾ ਕਿਸੇ ਦੋ ਚਾਰ ਗੁਣਾਂ ਵਿੱਚ ਅੱਗੇ ਹੋ ਸਕਦਾ ਅਤੇ ਦੋ ਚਾਰ ਵਿੱਚ ਪਿੱਛੇ ਵੀ ਹੋਵੇਗਾ। ਕੋਈ ਦੇਸ਼ ਕਿਸੇ ਗੁਣ ਵਿੱਚ ਅੱਗੇ ਹੋਵੇਗਾ, ਕਿਸੇ ਵਿੱਚ ਪਿੱਛੇ ਵੀ ਹੋਵੇਗਾ, ਪਰ ਉਹ ਪਰਿਪੂਰਨ ਪਰਮਾਤਮਾ ਉਹ ਸਾਰੇ ਗੁਣਾਂ ਵਿੱਚ ਹੀ ਅੱਗੇ ਹੈ, ਉਹ ਸਾਰਿਆਂ ਤੋਂ ਅੱਗੇ ਹੈ। ਅਤੇ ਮੇਰੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਰੇ ਮਨ ਤਾਂ ਕੋ ਧਿਆਈ ਹੈ ਸਭ ਵਿਦ ਜਾ ਕੇ ਹਾਥ, ਜਿਹਦੇ ਹੱਥ ਵਿੱਚ ਸਾਰੀਆਂ ਜੁਗਤੀਆਂ ਨੇ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਤੁਸੀਂ ਅਨੇਕਾਂ ਤਰ੍ਹਾਂ ਦੀਆਂ ਜੁਗਤੀਆਂ ਦੱਸ ਕੇ ਸਾਡੇ ਕਰੋੜਾਂ ਹੀ ਪਾਪ ਮਿਟਾ ਦਿੰਦੇ ਹੋ, ਉਸ ਮਾਲਕ ਨੂੰ ਹੀ ਚੇਤੇ ਕਰਨਾ ਚਾਹੀਦਾ ਹੈ।
ਰਾਮ ਨਾਮ ਧਨ ਸੰਚਿਆ ਨਾਨਕ ਨਿਭਾ ਸਾਥ।
ਰਾਮ ਨਾਮ ਧਨ ਸੰਚਿਆ, ਸੰਚਿਆ ਦਾ ਅਰਥ ਹੈ ਸੰਚਿਤ ਕਰਨਾ, ਇਕੱਠਾ ਕਰਨਾ। ਬੰਦਾ ਦੂਜਾ ਧਨ ਤਾਂ ਬੜਾ ਇਕੱਠਾ ਕਰਦਾ, ਪਰ ਉਹ ਧਨ ਜਿਹੜਾ ਕਦੇ ਵੀ ਨਾਲ ਨਹੀਂ ਜਾਂਦਾ, ਉਸ ਧਨ ਦੀ ਖਾਤਰ 'ਤੇ ਸਾਰੀ ਜ਼ਿੰਦਗੀ ਇਸ ਨੇ ਲਾ ਦਿੱਤੀ, ਜਿਹੜਾ ਕਦੇ ਵੀ ਨਾਲ ਨਹੀਂ ਜਾਂਦਾ ਅੱਗੇ। ਔਰ ਗੁਰੂ ਸਵਾਰਿਓ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦੇ ਨੇ ਕਿ ਇਸ ਧਨ ਦਾ, ਇਸ ਮਾਇਆ ਦਾ ਜੇ ਮਾਲਕ ਕਿਤੇ ਮਰ ਵੀ ਜਾਏ ਨਾ, ਇਹ ਮਾਇਆ ਕਦੇ ਨਹੀਂ ਜੇ ਰੋਂਦੀ, ਪਰ ਜੇ ਕਿਤੇ ਮਾਇਆ ਚਲੀ ਜਾਏ ਤਾਂ ਮਨੁੱਖ ਤੁਹਾਨੂੰ ਅਨੇਕਾਂ ਹੀ ਰੋਂਦੇ ਹੋਏ ਮਿਲਣਗੇ। ਬੰਦਾ ਤਾਂ ਮਾਇਆ ਦੀ ਖਾਤਰ ਰੋਂਦਾ, ਪਰ ਮਾਇਆ ਕਦੇ ਨਹੀਂ ਰੋਂਦੀ। ਉਹ ਕਹਿੰਦੇ ਨੇ ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ। ਕਹਿੰਦੇ ਨੇ ਉਹਦਾ ਮਾਲਕ ਤਾਂ ਉਸੇ ਵੇਲੇ ਕੋਈ ਹੋਰ ਬਣ ਜਾਂਦਾ, ਜੇ ਬਾਪ ਮਰ ਗਿਆ ਤਾਂ ਪੁੱਤਰ ਮਾਲਕ ਬਣ ਗਿਆ, ਜੇ ਪੁੱਤਰ ਵੀ ਚਲਾਣਾ ਕਰ ਗਿਆ ਤਾਂ ਕੋਈ ਹੋਰ ਉਹਦਾ ਸੰਬੰਧੀ ਮਾਲਕ ਬਣ ਜਾਏਗਾ। ਇਸ ਕਰਕੇ ਮਾਇਆ ਕਦੇ ਨਹੀਂ ਰੋਂਦੀ, ਲੇਕਿਨ ਮਨੁੱਖ ਵੇਖੇ ਨੇ ਜਿਹੜੇ ਮਾਇਆ ਦੀ ਖਾਤਰ ਰੋਂਦੇ ਨੇ। ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਵੀ ਉਹ ਧਨ ਇਕੱਠਾ ਕਰੋ ਜਿਹੜਾ ਅੱਗੇ ਨਾਲ ਜਾਂਦਾ, ਔਰ ਉਹ ਧਨ ਕੀ ਹੈ? ਨਾਮ ਧਨ। ਇਹ ਧਨ ਇਕੱਠਾ ਕਰਨ ਦਾ ਸਮਾਂ ਵੀ ਮੇਰੇ ਪਾਤਸ਼ਾਹ ਜੀ ਦੱਸਦੇ ਨੇ। ਜਿਵੇਂ ਕੋਈ ਫਸਲ ਬੀਜਣੀ ਹੋਵੇ ਨਾ, ਤਾਂ ਉਹਦਾ ਪਹਿਲਾਂ ਸਮਾਂ ਨਿਸ਼ਚਿਤ ਹੁੰਦਾ ਵੀ ਇਸ ਸਮੇਂ 'ਤੇ ਬੀਜੀ ਜਾਣੀ। ਜੇ ਕੋਈ ਇਹ ਆਖੇ ਕਿ ਮੈਂ ਹਾੜ ਦੇ ਦਿਨਾਂ ਵਿੱਚ ਕਣਕ ਬੀਜ ਲਵਾਂ ਅਤੇ ਉਸ ਤੋਂ ਮੈਂ ਫਲ ਦੀ ਪ੍ਰਾਪਤੀ ਕਰ ਲਵਾਂ, ਨਹੀਂ ਹੋਵੇਗੀ। ਹਰੇਕ ਚੀਜ਼ ਦਾ ਸਮਾਂ ਹੈ। ਇਸੇ ਤਰ੍ਹਾਂ ਹੀ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਸਮਾਂ ਵੀ ਹੋਵੇ ਅਤੇ ਜ਼ਮੀਨ ਵਿੱਚ ਵੱਤਰ ਵੀ ਹੋਵੇ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੇ ਨਾਹੀਂ। ਕਹਿੰਦੇ ਨੇ ਜਿਹੜਾ ਅੰਮ੍ਰਿਤ ਵੇਲੇ ਨਾਮ ਧਨ ਬੀਜਿਆ ਨਾ, ਇਹ ਫਿਰ ਇੰਨਾ ਕੁ ਫਲੀਭੂਤ ਹੁੰਦਾ ਕਿ ਉਹਦੇ ਪਿਆਰੇ ਜਿੰਨਾ ਮਰਜ਼ੀ ਖਰਚੀ ਕਰੀ ਜਾਣ ਪਰ ਉਹ ਕਦੇ ਨਹੀਂ ਮੁੱਕਦਾ। ਸਾਹਿਬ ਜੀ ਕਹਿੰਦੇ ਨੇ ਰਾਮ ਨਾਮ ਧਨ ਸੰਚੀਐ ਨਾਨਕ ਨਿਭੇ ਸਾਥ। ਕਹਿੰਦੇ ਨੇ ਕਿਸੇ ਪਰਿਵਾਰ ਨੇ ਤੇਰਾ ਸਾਥ ਨਹੀਂ ਦੇਣਾ, ਜਿੰਨਾ ਵਾਸਤੇ ਤੂੰ ਬੜਾ ਕੁਝ ਕਰਨਾ ਨਾ, ਉਹਨਾਂ ਤੇਰੇ ਨਾਲ ਨਹੀਂ ਜਾਣਾ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਕਹਿਣ ਲੱਗੇ ਹੇ ਮਨਾ, ਉੱਥੇ ਨਾਮ ਨਹੀਂ ਤੇਰਾ ਸਾਥ ਦੇਣਾ। ਰਿਸ਼ਤੇਦਾਰ ਭੈਣ ਭਰਾ ਤਾਂ ਕੇਵਲ ਸ਼ਮਸ਼ਾਨ ਘਾਟ ਤੱਕ ਜਾਣਗੇ, ਅਤੇ ਤੀਲੇ ਤੋੜ ਕੇ ਤੇਰੀ ਮੜੀ 'ਤੇ ਸੁੱਟ ਕੇ ਵਾਪਸ ਆ ਗਿਆ ਕਿ ਲੈ ਬਈ ਸੱਜਣਾ ਇੱਥੋਂ ਤੱਕ ਹੀ ਤੇਰਾ ਸਾਡਾ ਸਾਥ ਸੀ। ਪਰ ਨਹੀਂ, ਇੱਕ ਨਾਮ ਧਨ ਐਸਾ ਹੈ ਜਿਹੜਾ ਤੋੜ ਨਿਭਣ ਵਾਲਾ ਹੈ। ਸਾਹਿਬ ਜੀ ਕਹਿੰਦੇ ਨੇ ਰਾਮ ਨਾਮ ਧਨ ਸੰਚੀਐ ਨਾਨਕ ਨਿਭੇ ਸਾਥ। ਕਹਿੰਦੇ ਨੇ ਹੇ ਨਾਨਕ, ਆਖ ਉਹ ਧਨ ਇਕੱਠਾ ਕਰੋ ਜਿਹੜੇ ਤੇਰੇ ਨਾਲ ਨਿਭਣ ਵਾਲਾ ਹੈ।
ਸੰਤ ਸਾਥੀ ਜਿਹੜਾ ਪ੍ਰਭ ਏਕ ਦੂਸਰ ਨਾਹੇ ਕੋਏ।
ਕਹਿੰਦੇ ਨੇ ਪਿਆਰਿਆ, ਇੱਕੋ ਹੀ ਸਾਥੀ ਆ ਜਿਹਨੇ ਤੇਰਾ ਸਾਥ ਦੇਣਾ, ਬਾਕੀ ਤਾਂ ਸਾਰੇ ਲੋੜਾਂ ਦੇ ਗਰਜਾਂ ਦੇ ਵੱਜੇ ਹੋਏ ਨੇ। ਜਿਸ ਦਿਨ ਤੂੰ ਇਹਨਾਂ ਦੇ ਕੰਮ ਆਉਣ ਜੋਗਾ ਨਾ ਰਿਹਾ, ਉਦਣ ਇਹ ਵੀ ਤੇਰਾ ਸਾਥ ਛੱਡ ਜਾਣਗੇ। ਜੈ ਜੈ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ। ਇਸ ਕਰਕੇ ਇੱਕੋ ਹੀ ਸਾਥੀ ਹੈ ਜਿਹੜਾ ਸਦੀਵੀ ਸਾਥ ਦੇਣ ਵਾਲਾ ਹੈ। ਸਾਥੀ ਜਿਹੜਾ ਪ੍ਰਭ ਏਕ ਹੈ, ਦੂਸਰ ਨਾ ਹੈ ਕੋਈ। ਕਹਿੰਦੇ ਨੇ ਹੋਰ ਕੋਈ ਵੀ ਤੇਰਾ ਸਦੀਵੀ ਸਾਥੀ ਨਹੀਂ। ਕੋਈ ਸਾਥੀ ਐਸਾ ਹੋਵੇਗਾ ਜਿਹੜਾ ਕਿਤੇ ਸਹਾਈ ਹੋਵੇਗਾ, ਹਰ ਥਾਂ ਸੰਗੀ ਨਹੀਂ ਹੋਵੇਗਾ। ਕੋਈ ਕਿਤੇ ਸੰਗੀ ਹੋਵੇਗਾ, ਹਰ ਥਾਂ ਸਹਾਈ ਨਹੀਂ ਹੋਵੇਗਾ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਉਹ ਹਰੀ ਜਿਹੜਾ ਹਰ ਵੇਲੇ ਦਾ ਸੰਗੀ ਅਤੇ ਹਰ ਵੇਲੇ ਦਾ ਸਹਾਈ, ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਭਭੂਤੇ। ਉਸ ਮਾਲਕ ਦਾ ਸਾਥ ਲੈ, ਉਸ ਮਾਲਕ ਨੂੰ ਸਾਥੀ ਬਣਾ ਜਿਹੜਾ ਇੱਕੋ ਹੀ ਸਾਥੀ ਤੋੜ ਨਿਭਣ ਵਾਲਾ ਹੈ।
ਥਾਨ ਥਨੰਤਰ ਆਪ ਜਲ ਥਲ ਪੂਰਾ ਸੋਏ।
ਸਾਰੀਆਂ ਥਾਵਾਂ 'ਤੇ, ਪਾਣੀ ਵਿੱਚ ਵੀ, ਧਰਤੀ ਵਿੱਚ ਵੀ, ਸਾਰੇ ਥਾਵਾਂ 'ਤੇ ਹੀ ਉਹ ਵਿਆਪਕ ਹੈ।
ਜਲ ਥਲ ਮਹਿਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ।
ਉਹ ਪਰਿਪੂਰਨ ਪਰਮਾਤਮਾ ਮਾਲਕ ਜਿਹੜਾ ਪਾਣੀ ਵਿੱਚ ਵੀ, ਥਲ ਵਿੱਚ ਵੀ, ਆਕਾਸ਼ ਵਿੱਚ ਵੀ, ਸਾਰਿਆਂ ਥਾਵਾਂ 'ਤੇ ਹੀ ਉਹ ਵਿਆਪਕ ਹੈ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਲੇ।
ਉਹ ਜਿਹੜਾ ਗੋਪਾਲ, ਗੋ ਕਹਿੰਦੇ ਨੇ ਧਰਤੀ ਨੂੰ, ਧਰਤੀ ਦਾ ਪਾਲਕ, ਗੋਬਿੰਦ ਧਰਤੀ ਦਾ ਸਹਾਰਾ, ਉਹ ਮਾਲਕ ਗੋਪਾਲ ਗੋਬਿੰਦ ਅੰਤ ਨਾਹੀਂ, ਉਹਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ। ਅਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਇੰਨਾ ਬੇਅੰਤ ਹੈ ਗੁਣ ਤਾਂ ਕਿ ਕਿਆ ਗਣੀ। ਕਹਿੰਦੇ ਨੇ ਉਸ ਦੇ ਗੁਣ 'ਤੇ ਗਿਣੇ ਹੀ ਨਹੀਂ ਜਾ ਸਕਦੇ, ਇੰਨੇ ਕੁ ਉਹ ਗੁਣਾਂ ਦਾ ਮਾਲਕ ਹੈ।
ਭਾਜ ਸਰਨ ਸੁਆਮੇ ਸੁਖ ਹੈ ਗਾਮੇ ਤਿਸ ਬਿਨਾ ਆਨ ਨਾ ਹੈ ਕੋਏ।
ਹੇ ਭਾਈ, ਉਸ ਦੀ ਸ਼ਰਨ ਵਿੱਚ ਆ ਕੇ ਉਸ ਨੂੰ ਚੇਤੇ ਕਰ ਜੋ ਸੁੱਖੇ ਗਾਮੀ, ਗਾਮੀ ਦਾ ਅਰਥ ਹੈ ਪਹੁੰਚਾਉਣ ਵਾਲਾ, ਭਾਵ ਸਾਰੇ ਸੁੱਖ ਤੈਨੂੰ ਪਹੁੰਚਾਉਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੀ ਹੈ। ਅਤੇ ਉਹਦੀ ਸ਼ਰਨ ਵਿੱਚ ਆ ਕੇ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰੀਏ।
ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ।
ਕਹਿੰਦੇ ਨੇ ਉਸ ਤੋਂ ਬਿਨਾਂ ਹੋਰ ਤੇਰਾ ਕੋਈ ਸਹਾਰਾ ਨਹੀਂ, ਪਰ ਇੱਕ ਅਰਦਾਸ ਬੇਨਤੀ ਕਰਦੇ ਨੇ, ਬਿਨਵੰਤ ਨਾਨਕ ਦਇਆ ਧਾਰੋ। ਇਹ ਨਾਨਕ ਆਖ ਪਰਿਪੂਰਨ ਪਰਮਾਤਮਾ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਅਤੇ ਤੁਹਾਡੀ ਕਿਰਪਾ ਦੇ ਨਾਲ ਨਾਮ ਦੀ ਪ੍ਰਾਪਤੀ ਹੋ ਜਾਏ।
ਸਲੋਕ ਚਿਤਜ ਚਿਤਵਿਆ ਸੋ ਮੈਂ ਪਾਇਆ।
ਇਸ ਸਲੋਕ ਅੰਦਰ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਜੋ ਮੈਂ ਚਿੱਤ ਮੈਂ ਚਿਤਵਿਆ, ਭਾਵ ਚਿੱਤ ਦੇ ਵੀ ਤੱਤੇ ਨੂੰ ਸਿਹਾਰੀ ਹੈ, ਜੋ ਮੈਂ ਆਪਣੇ ਮਨ ਵਿੱਚ ਸੋਚਿਆ ਸੀ ਨਾ, ਉਸ ਦੀ ਮੈਨੂੰ ਪ੍ਰਾਪਤੀ ਹੋ ਗਈ। ਕਿਉਂਕਿ ਜਿਹਦੇ ਕੋਲੋਂ ਸਾਰੀਆਂ ਦਾਤਾਂ ਮਿਲਦੀਆਂ ਨੇ, ਉਸ ਦਾਤੇ ਦੇ ਨਾਲ ਮੇਰਾ ਸੰਬੰਧ ਜੁੜ ਗਿਆ। ਚਿੱਤ ਜੇ ਚਿਤਵਿਆ ਸੋ ਮੈਂ ਪਾਇਆ, ਉਹ ਹੀ ਮੈਨੂੰ ਪ੍ਰਾਪਤੀ ਹੋ ਗਈ ਹੈ।
ਨਾਨਕ ਨਾਮ ਧਿਆਏ ਸੁਖ ਸਵਾਇਆ।
ਹੇ ਨਾਨਕ ਆਖ, ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਕਹਿੰਦੇ ਨੇ ਹੁਣ ਇਹ ਮਨ ਵਿਕਾਰਾਂ ਵਾਲੇ ਪਾਸਿਓਂ ਛੁੱਟ ਗਿਆ, ਇਹ ਮਨ ਵਿਕਾਰਾਂ ਵਾਲੇ ਪਾਸਿਓਂ ਇਹਦਾ ਖਹਿੜਾ ਛੁੱਟ ਗਿਆ, ਕਿਉਂਕਿ ਸਾਧੂ ਸੰਗ ਮਿਲੇ। ਇੱਥੇ ਸਾਧੂ ਦਾ ਅਰਥ ਹੈ ਗੁਰੂ। ਹੁਣ ਗੁਰੂ ਦਾ ਸਾਥ ਮਿਲ ਗਿਆ, ਗੁਰੂ ਦਾ ਸਹਾਰਾ ਮਿਲ ਗਿਆ, ਅਤੇ ਗੁਰੂ ਸਵਾਰਿਓ, ਉਹ ਗੁਰੂ ਜਿਹੜਾ ਆਪ ਵੀ ਮੁਕਤ ਹੈ ਅਤੇ ਦੂਜਿਆਂ ਨੂੰ ਮੁਕਤ ਕਰ ਦਿੰਦਾ, ਉਸ ਗੁਰੂ ਦਾ ਜਦੋਂ ਸਹਾਰਾ ਮਿਲ ਗਿਆ। ਅੱਜ ਤਾਂ ਮੈਂ ਵੇਖਦਾ ਬੜਾ ਹੀ ਪਖੰਡ ਚੱਲਦਾ ਪਿਆ ਸਾਡੇ ਵਿੱਚ। ਅੱਜ ਤਾਂ ਅਸੀਂ ਕੇਵਲ ਇੱਕ ਨਾਮ ਨੂੰ ਲੈ ਕੇ ਹੀ ਨਾ, ਮੈਨੂੰ ਇੱਕ ਗੁਰਮੁਖ ਪਿਆਰੇ ਨੇ ਕਹਿ ਦਿੱਤਾ, ਕਹਿੰਦੇ ਨੇ ਵੇਖੋ ਜੀ, ਬਾਣੀ ਵਿੱਚ ਵੀ ਜ਼ਿਕਰ ਆਇਆ ਕਿ ਸੰਤ ਸਾਜਨ ਭਏ ਸਰਸੇ, ਪੂਰੇ ਗੁਰ 'ਤੇ ਜਾਣੀ। ਮੈਂ ਕਿਹਾ ਪਿਆਰਿਆ, ਇੱਥੇ ਕਿਸੇ ਸ਼ਹਿਰ ਦਾ ਨਾਮ ਨਹੀਂ। ਸਰਸੇ ਤੋਂ ਭਾਵ ਕੀ ਹੈ? ਇਸ ਦਾ ਭਾਵ ਹੈ ਖਿੜ ਗਏ। ਸਰਸੇ ਦਾ ਅਰਥ ਹੈ ਖਿੜਨਾ, ਸਾਵਣ ਸਰਸੀ ਕਾਮਣੀ। ਸਾਵਣ ਦੇ ਮਹੀਨੇ ਵਿੱਚ ਕਾਮਣੀ ਭਾਵ ਉਹ ਜੀਵ ਇਸਤਰੀਆਂ ਖੇੜੇ ਵਿੱਚ ਆ ਜਾਂਦੀਆਂ ਨੇ, ਜਦੋਂ ਪਾਣੀ ਦੀਆਂ ਬੂੰਦਾਂ ਪੈਂਦੀਆਂ ਨੇ ਅਤੇ ਅੰਦਰ ਹਿਰਦਾ ਖੇੜ ਉੱਠਦਾ ਉਸ ਮਾਲਕ ਦਾ ਨਾਮ ਲੈਣ ਵਾਸਤੇ। ਇਹਦਾ ਸਰਸੇ ਤੋਂ ਭਾਵ ਹੀ ਹੈ ਖੇੜਾ। ਸੰਤ ਸਾਜਨ ਭਏ ਸਰਸੇ, ਜਿਹੜੇ ਰੱਬ ਦੇ ਪਿਆਰੇ ਸਨ ਉਹ ਮਿੱਤਰ ਸਾਰੇ ਜੀਵ ਸਖੀਆਂ ਉਹ ਸਾਰੇ ਹੀ ਖੇੜੇ ਵਿੱਚ ਆ ਗਏ। ਪਰ ਕਦੋਂ? ਜਦੋਂ ਪੂਰਾ ਗੁਰੂ ਮਿਲ ਪਿਆ। ਗੁਰੂ ਸਵਾਰੇ ਉਹ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ। ਇੱਥੇ ਵੀ ਮੇਰੇ ਸਾਹਿਬ ਜੀ ਇਹੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਸਾਧੂ ਸੰਗ ਮਿਲੇ। ਜਦੋਂ ਗੁਰੂ ਦਾ ਸੰਗ ਮਿਲ ਗਿਆ ਅਤੇ ਵਿਕਾਰਾਂ ਵਾਲੇ ਪਾਸਿਓਂ ਮਨ ਛੁੱਟ ਗਿਆ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਅਤੇ ਨਾਮ ਨੂੰ ਜਪਣਾ ਸ਼ੁਰੂ ਕੀਤਾ, ਨਾਮ ਦੇ ਨਾਲ ਸੰਬੰਧ ਜੁੜ ਗਿਆ, ਅਤੇ ਫਿਰ ਇਹ ਜਿਹੜੀ ਜੋਤ ਸੀ ਨਾ, ਇਹ ਉਸ ਜੋਤ ਵਿੱਚ ਮਿਲ ਗਈ। ਇਹ ਅੰਦਰ ਜੋ ਜੋਤ ਹੈ ਨਾ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਇਹ ਜਿਹੜੀ ਜੋਤ ਹੈ ਇਹ ਉਸ ਜੋਤ ਵਿੱਚ ਮਿਲਣੀ ਹੈ, ਅਤੇ ਉਹਨੂੰ ਕਹਿੰਦੇ ਨੇ ਜੋਤੀ ਜੋਤ ਰਲੀ। ਪਰ ਹੁੰਦਾ ਕਿਵੇਂ ਹੈ ਕਿ ਗੁਰ ਕਿਰਪਾ ਜਿਹੇ ਨਰਕੋ ਕੀਨੀ, ਅਤੇ ਇਹ ਜੁਗਤ ਪਛਾਣੀ, ਉਸ ਨੂੰ ਇਸ ਜੁਗਤੀ ਦੀ ਸਮਝ ਆਉਂਦੀ ਹੈ, ਅਤੇ ਫਿਰ ਮਿਲਾਪ ਕਿਵੇਂ ਹੁੰਦਾ? ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਇਸ ਤਰ੍ਹਾਂ ਮਿਲਾਪ ਹੋ ਜਾਂਦਾ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਏ, ਅਤੇ ਕੋਈ ਵੀ ਉਸ ਦਾ ਫਰਕ ਨਹੀਂ ਰਹਿ ਜਾਂਦਾ। ਅਸੀਂ ਤਾਂ ਬਹੁਤੀ ਵਾਰੀ ਮੈਂ ਵੇਖਦਾ ਕਿ ਗੁਰੂ ਸਵਾਰਿਓ, ਜੇ ਕਿਤੇ ਕੋਈ ਸ਼ਰਾਬ ਪੀ ਕੇ ਮਰ ਗਿਆ ਨਾ, ਕੋਈ ਨਸ਼ਾ ਕਰਕੇ ਮਰ ਗਿਆ, ਤਾਂ ਅਸੀਂ ਕਹਿ ਦਿੰਦੇ ਜੀ ਫਲਾਣੇ ਦਾ ਬਾਪੂ ਪੂਰਾ ਹੋ ਗਿਆ। ਪੂਰਾ ਨਹੀਂ ਜੇ ਹੁੰਦਾ, ਜਿਹੜਾ ਜੰਮਿਆ ਵੀ ਅਧੂਰਾ, ਜੀਵਿਆ ਅਧੂਰਾ, ਉਹ ਮਰ ਕੇ ਕਿਵੇਂ ਪੂਰਾ ਹੋਏਗਾ? ਪੂਰਾ ਉਦੋਂ ਹੁੰਦਾ, ਮਾਣਯੋਗ ਮਸਕੀਨ ਸਾਹਿਬ ਜੀ ਕਹਿੰਦੇ ਸਨ, ਜਦੋਂ ਇਹ ਤਨ ਸ਼ਮਸ਼ਾਨ ਤੱਕ ਪਹੁੰਚੇ ਅਤੇ ਉਸ ਤੋਂ ਪਹਿਲਾਂ ਆਤਮਾ ਭਗਵਾਨ ਦੇ ਘਰ ਪਹੁੰਚ ਜਾਏ, ਉਸ ਨੂੰ ਕਹਿੰਦੇ ਨੇ ਪੂਰਾ ਹੋ ਗਿਆ। ਇਹ ਜੋਤੀ ਉਸ ਜੋਤ ਵਿੱਚ ਰਲ ਗਈ। ਮੇਰੇ ਸਾਹਿਬ ਜੀ ਕਹਿੰਦੇ ਨੇ ਜਦੋਂ ਪੂਰਾ ਗੁਰੂ ਮਿਲ ਪਿਆ ਅਤੇ ਨਾਮ ਦੀ ਕਿਰਪਾ ਦੇ ਨਾਲ ਇਹ ਜੋਤੀ ਉਸ ਜੋਤ ਵਿੱਚ ਮਿਲ ਗਈ।
ਹਰ ਨਾਮ ਸਿਮਰਤ ਮਿਟੇ ਕੇਲੇ ਵੇਖਾ ਬੁਝੇ ਤਬ ਤੇ ਅਗਾਨਿਆ।
ਹਰੀ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਿਟੇ ਕਿਲ ਵਿਖ, ਸਾਰੇ ਪਾਪ ਮਿਟ ਗਏ, ਸਾਰੇ ਪਾਪ ਮਿਟ ਗਏ। ਬੁਝੀ ਤਪ ਤੇ ਅਗਾਨਿਆ, ਕਹਿੰਦੇ ਨੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ ਨਾ, ਜਿਹੜੀ ਕਿਸੇ ਪਾਸੇ ਜਾਣ ਨਹੀਂ ਸੀ ਦਿੰਦੀ, ਕਹਿੰਦੇ ਨੇ ਉਹ ਤਪਤ ਹੁਣ ਬੁੱਝ ਗਈ, ਉਹ ਅੱਗ ਬੁੱਝ ਗਈ। ਅਤੇ ਅਗਾਨਿਆਂ ਦਾ ਅਰਥ ਹੈ ਰੱਜ ਗਏ, ਭਾਵ ਕਿ ਹੁਣ ਨਾਮ ਦੀ ਦਾਤ ਮਿਲ ਗਈ। ਅਤੇ ਨਾਮ ਦੀ ਦਾਤ ਦੁਆਰਾ ਸਾਰੇ ਤਰ੍ਹਾਂ ਦੀਆਂ ਭੁੱਖਾਂ ਮਿਟ ਗਈਆਂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹੁਣ ਹਰ ਤਰ੍ਹਾਂ ਦੀ ਭੁੱਖ ਮਿਟ ਗਈ, ਬੁੱਝੀ ਤਪਤ ਅਗਾਨਿਆਂ ਹੁਣ ਅੰਦਰੋਂ ਤ੍ਰਿਪਤ ਹੋ ਗਏ।
ਗਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਲਿਆ।
ਗਹਿ ਦਾ ਅਰਥ ਹੈ ਫੜ ਲੈਣਾ, ਜਿਸ ਦੀ ਵੀ ਉਸ ਮਾਲਕ ਨੇ ਬਾਂਹ ਫੜ ਲਈ ਨਾ, ਉਹਨਾਂ ਨੂੰ ਉਹ ਆਪਣੇ ਬਣਾ ਲੈਂਦਾ। ਗਹਿ ਪੂਜਾ, ਸਾਹਿਬ ਜੀ ਕਹਿੰਦੇ ਨੇ ਲੀਨੇ ਦਇਆ ਕੀਨੇ, ਦਇਆ ਕਰਕੇ ਜਿਨ੍ਹਾਂ ਦੀ ਬਾਂਹ ਉਸ ਮਾਲਕ ਨੇ ਫੜ ਲਈ, ਉਹਨਾਂ ਨੂੰ ਆਪਣੇ ਘਰ ਮਾਨਿਆ, ਉਹਨਾਂ ਨੂੰ ਆਪਣੇ ਉਸਨੇ ਬਣਾ ਲਿਆ ਹੈ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਾਲੇ।
ਕਹਿੰਦੇ ਨੇ ਗੁਰੂ ਨੇ ਕਿਰਪਾ ਕਰਕੇ ਲੈ ਅੰਕ ਲਾਏ, ਭਾਵ ਆਪਣੇ ਚਰਨਾਂ ਨਾਲ ਜੋੜ ਲਿਆ ਅਤੇ ਹਰ ਮਿਲਾਏ, ਹਰੀ ਦੇ ਨਾਲ ਮਿਲਾਪ ਕਰਵਾ ਦਿੱਤਾ। ਹਰੀ ਨਾਲ ਮਿਲਾਉਣ ਵਾਲਾ ਕੇਵਲ ਗੁਰੂ ਹੈ, ਗੁਰੂ ਤੋਂ ਬਿਨਾਂ ਮਿਲਾਪ ਨਹੀਂ ਹੋ ਸਕਦਾ। ਉਸਨੇ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜਿਆ ਅਤੇ ਆਪਣੇ ਚਰਨਾਂ ਨਾਲ ਜੋੜ ਕੇ ਫਿਰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਉਹਦੇ ਨਾਲ ਹੋਇਆ ਕਿ ਜਨਮ ਮਰਨ ਦੇ ਜਿਹੜੇ ਦੁੱਖ ਸਨ ਉਹ ਸਾਰੇ ਹੀ ਦੁੱਖ ਮਿਟ ਗਏ।
ਬਿਨਵੰਤ ਨਾਨਕ ਦਇਆ ਧਾਰੇ ਮੇਲਾ ਲੀਨੇ ਇੱਕ ਪਾਲੇ।
ਹੇ ਨਾਨਕ ਆਖ, ਉਸ ਪਰਿਪੂਰਨ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਉਸ ਦੀ ਬਖਸ਼ਿਸ਼ ਹੋ ਗਈ ਅਤੇ ਮੇਲ ਲੀਨੇ ਇੱਕ ਪਲੇ। ਕੋਈ ਬਹੁਤਾ ਸਮਾਂ ਨਹੀਂ ਲੱਗਦਾ ਜਦੋਂ ਉਹ ਕਿਰਪਾ ਕਰਦੇ ਨਾ, ਅਤੇ ਇੱਕ ਪਲ ਵਿੱਚ ਹੀ ਉਹ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ। ਗੁਰੂ ਸਵਾਰਿਓ, ਅੱਜ ਦਾ ਜੋ ਇਹ ਮੁਬਾਰਕ ਹੁਕਮਨਾਮਾ, ਇਸ ਵਿੱਚ ਸਤਿਗੁਰੂ ਜੀ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਕਿ ਸਿੱਖਾ, ਜੇ ਉਸ ਮਾਲਕ ਨਾਲ ਜੁੜਨਾ ਹੀ ਤਾਂ ਪਹਿਲਾਂ ਗੁਰੂ ਦੇ ਨਾਲ ਜੁੜ, ਆਸਰਾ ਗੁਰੂ ਦਾ ਲਏ। ਗੁਰੂ ਦਾ ਆਸਰਾ ਲਏਗਾ, ਨਾਮ ਦੀ ਦਾਤ ਮਿਲੇਗੀ, ਨਾਮ ਦੀ ਦਾਤ ਦੁਆਰਾ ਤੇਰੇ ਸਾਰੇ ਅੰਦਰੋਂ ਵਿਕਾਰ ਮਿਟ ਜਾਣਗੇ, ਨਾਮ ਦੁਆਰਾ ਉਸ ਨਾਮੀ ਦੇ ਨਾਲ ਤੇਰਾ ਸੰਬੰਧ ਜੁੜ ਜਾਏਗਾ। ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੀ ਐਸੀ ਅਵਸਥਾ ਬਣ ਜਾਏ, ਸਾਡਾ ਸਤਸੰਗ ਵਿੱਚ ਆਉਣਾ ਸਫਲ ਹੋ ਜਾਏ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਮਾਨਯੋਗ ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਇਸ ਮੁਬਾਰਕ ਹੁਕਮਨਾਮੇ ਦੀ ਆਖਰੀਆਂ ਪੰਕਤੀਆਂ ਨੂੰ ਪੜ੍ਹ ਕੇ ਸਮਾਪਤੀ ਕਰੀਏ ਜੀ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।